गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है रूहानी प्रवृत्ति, आओ उसका 11वां अंक सरवण करन की कोशिश करिए जी। रोटी कामणी अते कंत, सो ये हिस्सा वड्डा होण करके इसनों तीन हिस्सों में पढ़न की कोशिश करांगे। पहला हिस्सा रोटी, दूसरा हिस्सा कामणी, तीसरा हिस्सा कंत। ये तिने शब्द इत्थे एक विशेष संकेतक रूप में वरते गए हैं। रोटी जा मनुख पशु दिया शरीरक लोड़ा, कामणी जा हुसन आपे दी पछाण दे मारक ते पए बुद्धिवान अर्ध मनुख दी मानसक लोड़, गुरु जा देहधारी रब मनुख उस देवते जिस दे परवाज लई दो खंभ हन, मन ते शरीर दी रूहानी लोड़। मनुख पशु रोटी बिना नहीं जी सकदा, मनुख मन कामणी बिना नहीं रह सकदा, ते मनुख जीव आत्मा गुरु बिना मुर्दा है। उसकी भुख सारे अंदरले संसार नू बारी बना देंदी है, उसके मनोवेग दे सारे बाहरी संसार नू अंतरमुखी कर देंदे हैं। उस परम उच्च प्रति मनुख दियां सारियां सदा वधी जा रहियां कामनावां उसनू गुरु रब नू लभ लैण नाल पूरियां हो जांदियां हैं। जिथे कामणी इक हकीकत हो जाती है, रोटी हकीकत नहीं रहिंदी, अते जिथे गुरु हकीकत तार लैंदा है उथे कामणी दी हकीकत खत्म हो जाती है। फिर दोहरा दईए, जिथे कामणी एक हकीकत हो जाती है, रोटी हकीकत नहीं रहिंदी, ते जिथे गुरु हकीकत तार लैंदा है उथे कामणी दी हकीकत खत्म हो जाती है। जदों गुरु कामणी अते रोटी दा स्थान लै लैंदा है, मनुख सिखी दे मार्ग पै गया हुंदा है, अते उसकी प्रवृत्ति ने अपना गुआचा रूहानी संतुलन मुड़ कायम कर लिया हुंदा है। सो रोटी कामणी ते कंत विचों सब तो पहला है रोटी। एक सुंदर कोगी दी जरूरी लोड़ है कीड़े खाना। सारा दिन चुगे कीड़ियां दे कारण उस दियां रूहानियां अखां चमक उठदियां हन, ते मनुख दियां रूहानी कामनावां उसनू शरीर अते उस दियां लोड़ां तो उपर उठण विच सहाई होंदियां हन। घट खाना दैवी गुण है, इसलिए भौतिक संसार विचों जिथों तक हो सके थोड़ा जुड़ना सदाचार है। इस विचारधारा अनुसार सिकंदर, नादर शाह, चंगेज़ खां अते नेपोलियन कुदरत दे अनैतिक विनाश दा रूप हन, जिन्हां दे मूँह अते पंजे लहू लिबड़े हन। जदों के कनाद जो बंगाल दे धान दे खेतां दी वाड़ विचों रहिंदा खूंदा चुग के खा के झट लगाउंदा सी, निरसंदेह ओ मनुख सी जो रूहानी चाकी वल वध रहा सी। इन्हां शरीरां लई भुख दे संसार विच राजनीति तां उस मांदर वाली है जो एक बिल्ली अते कुत्ते विचाले रोटी दे टुकड़े नू इको जिहा वंडण लई आया सी, अते हाथ विच तकड़ी फड़ के झगड़े दियां धिरां नू पूरा ना होण दी सूरत विच बाकी हिस्से विचों वी वड्डा टुकड़ा लै टरका गया सी। सारियां राजसी साजिशां जिन्हां विच वपारक निर्माण कारजां दियां तथा कथित आर्थिक समस्यावां भी शामिल हन, घात लाई बैठे शेरां दियां कहानियां हन। इस भुख दे मारे संसार विच हैनरी फोर्ड अनुसार रूहानी प्रवृत्ति है कम करना, सिर तोड़ मजदूरी करनी ते बाहरी संसार नूं भुल जाना। इस तों उपर उठण दा इको एक साधन है कम। रोटी दे इस गगन थले काम कर दे मर जाओ जां भुख नाल मर जाओ, इस तों छुट कोई होर तरीका नहीं। कम लई कम करी जाण दी आदत अजेही बुनियाद है जिस ते किसे आदर्श राज दी स्थापना कीती जा सकदी है। बिरध ब्राह्मण निरसंदेह रजिया पुजिया सी जदों ओ अपनी ख्याली फिलासफी राहीं रोटी दे इस कठोर संसार तों उपर उठना चाहुंदा सी। असल विच मनुखां दियां सारियां कौमां कावां दे झुंड वांग रोटी लई बाकी सारे मसलियां नूं उलझा रहियां हन। इस लई ओ सारे मनुख दियां कल्पित किस्मां ही हन ਜਿਹੜੀਆਂ ਖਿਆਲੀ ਤੌਰ 'ਤੇ ਰੋਟੀ ਤੋਂ ਇਨਕਾਰ ਕਰਦੀਆਂ ਹਨ। ਇਹ ਬੜੀ ਵੱਡੀ ਗੱਲ ਹੈ ਕਿ ਗੁਰੂ ਸਾਨੂੰ ਦੱਸਦੇ ਹਨ ਕਿ ਜੇ ਰੂਹਾਨੀ ਪ੍ਰਵਿਰਤੀ ਸਿੱਧੇ ਰਾਹ 'ਤੇ ਹੈ ਤਾਂ ਤੁਹਾਡਾ ਖਾਣੇ ਦਾ ਟੇਬਲ ਅਮੋਲਕ ਹੈ। ਆਪਣੀ ਕਣਕ ਦੀ ਰੋਟੀ ਨੂੰ ਚਬਾਉਂਦੇ ਹੋਏ ਉਸਨੂੰ ਚੇਤੇ ਰੱਖੋ। ਕਰਿਆਣੇ ਦੇ ਮਾਲ ਨਾਲ ਲੱਦੇ ਤੁਹਾਡੇ ਘੋੜੇ ਵੀ ਚੰਗੇ ਹਨ। ਫਿਰ ਦੁਹਰਾ ਦੇਈਏ, ਜੇ ਤੁਹਾਡੀ ਰੂਹਾਨੀ ਪ੍ਰਵਿਰਤੀ ਸਿੱਧੇ ਰਾਹ 'ਤੇ ਹੈ ਤਾਂ ਤੁਹਾਡਾ ਖਾਣੇ ਦਾ ਟੇਬਲ ਅਮੋਲਕ ਹੈ। ਆਪਣੀ ਕਣਕ ਦੀ ਰੋਟੀ ਨੂੰ ਚਬਾਉਂਦੇ ਹੋਏ ਉਸਨੂੰ ਚੇਤੇ ਰੱਖੋ। ਕਰਿਆਣੇ ਦੇ ਮਾਲ ਨਾਲ ਲੱਦੇ ਤੁਹਾਡੇ ਘੋੜੇ ਵੀ ਚੰਗੇ ਹਨ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਂਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਇਸ ਰੋਗ ਗ੍ਰਸਤ ਦੁਨੀਆ ਵਿੱਚ ਕਈ ਸਦੀਆਂ ਤੋਂ ਅਜੇ ਜਾਨਦਾਰ ਵਿਚਾਰ ਇਸ ਤਰ੍ਹਾਂ ਦਲੇਰੀ ਨਾਲ ਲੋਕਾਂ ਨੂੰ, ਜਿਨ੍ਹਾਂ ਨੂੰ ਥੋਥੇ ਅਧਿਆਤਮਵਾਦ ਅਤੇ ਯੋਗ ਮਤ ਦੀਆਂ ਅਸਾਧਾਰਨਤਾਵਾਂ ਨੇ ਜਹਾਲਤ ਦੀ ਹੱਦ ਤੱਕ ਗੁਲਾਮ ਬਣਾਇਆ ਹੋਇਆ ਸੀ, ਕਦੇ ਕਿਸੇ ਨਹੀਂ ਸਨ ਦਿੱਤੇ। ਇੱਕ ਗੱਲ ਤੁਰੰਤ ਮੰਨਣੀ ਪਵੇਗੀ ਕਿ ਮਨੁੱਖ ਦੀ ਰੋਟੀ ਦੀ ਸਮੱਸਿਆ ਮਨੁੱਖ ਦੀ ਰੂਹਾਨੀ ਚੇਤਨਾ ਦੇ ਅੰਦਰ ਸਦਾਚਾਰਕ ਨਿਯਮਾਂ ਦੇ ਆਧਾਰ 'ਤੇ ਵੱਡੇ ਪੈਮਾਨੇ 'ਤੇ ਹੱਲ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਅਣਮਿੱਥੇ ਆਦਰਸ਼ ਰਾਜ ਦੀ ਸਥਾਪਨਾ ਅਜੇ ਹੋਣੀ ਹੈ, ਜਿਸ ਵਿੱਚ ਮਨੁੱਖ ਦੀਆਂ ਲਾਜ਼ਮੀ ਸਰੀਰਕ ਲੋੜਾਂ, ਜੋ ਮਨੁੱਖ ਦੀ ਰੂਹ ਨੂੰ ਵਿਕਸਦਿਆਂ ਰੱਖਣ ਲਈ ਹਰ ਇੱਕ ਨੂੰ ਇੱਕੋ ਜਿਹੀਆਂ ਮੁਹੱਈਆ ਕੀਤੀਆਂ ਜਾਣ, ਇਹ ਇੱਕੋ ਦਿਨ ਵਿੱਚ ਨਹੀਂ ਹੋ ਸਕਦਾ। ਪਰ ਸਾਰੀ ਰਾਜਨੀਤੀ ਦਾ ਰੁੱਖ ਜਿਉਂਦੀ ਜਾਗਦੀ ਕਾਮਰੇਡਾਂ ਵਾਲੀ ਪ੍ਰਵਿਰਤੀ ਵਿੱਚ ਸੁੱਖਾਂ ਅਤੇ ਲੋੜਾਂ ਦੀ ਇਕਸਾਰ ਵੰਡ ਵੱਲ ਹੋਣਾ ਚਾਹੀਦਾ ਹੈ। ਇਤਿਹਾਸ ਵਿੱਚ ਗੁਰੂ ਸਾਹਿਬਾਂ ਨੇ ਅਜਿਹਾ ਇੱਕ ਵਾਰ ਕੀਤਾ ਸੀ। ਉਹ ਕਿਸ ਤਰ੍ਹਾਂ? ਉਹਨਾਂ ਸਰਬ ਸਮਰੱਥ ਰੱਬੀ ਪੁਰਖ, ਜੋ ਸਾਰਿਆਂ ਦਾ ਮਹਿਬੂਬ ਸੀ, ਜੋ ਤੀਬਰ ਅਤੇ ਰੂਹਾਨੀ ਸਵੈ ਤਿਆਗ ਦੀ ਭਾਵਨਾ ਨਾਲ ਡੁੱਲਦਾ ਕੇਂਦਰ ਵਿੱਚ ਬਿਰਾਜਮਾਨ ਸੀ, ਦੇ ਅਧੀਨ ਅਜਿਹੀ ਇੱਕ ਜਮਹੂਰੀਅਤ ਕਾਇਮ ਕੀਤੀ ਸੀ। ਇਹ ਅੱਜ ਕੱਲ੍ਹ ਦੀਆਂ ਵੋਟਾਂ ਦੁਆਰਾ ਚੁਣੀ ਸਰਕਾਰ ਦੀ ਆਧੁਨਿਕ ਰਾਜਨੀਤੀ ਵਾਲੀ ਜਮਹੂਰੀਅਤ ਨਹੀਂ ਸੀ। ਇਹ ਉਸ ਪ੍ਰਤੀ ਫਰਮਾ ਬਰਦਾਰੀ ਦੀ ਜਮਹੂਰੀਅਤ ਸੀ। ਸਾਰੇ ਉਸ ਮਾਲਕ ਦੀ ਰਜ਼ਾ 'ਤੇ ਚੱਲਦੇ ਸਨ, ਸਾਰੇ ਉਸ ਦੇ ਪਿਆਰ ਦੇ ਬੱਧੇ ਸਨ, ਕਿਸੇ ਦੀ ਕੋਈ ਵੱਖਰੀ ਹੋਂਦ ਨਹੀਂ ਸੀ। ਸਭ ਉਸ ਵਿੱਚ ਅਭੇਦ ਹੋ ਗਏ ਅਤੇ ਉਸ ਵਿੱਚੋਂ ਨਵੇਂ ਮਨੁੱਖ ਬਣ ਕੇ ਨਿਕਲੇ। ਗੁਰੂ ਬਿਨਾਂ ਇਹ ਜਮਹੂਰੀਅਤ ਸਥਿਰ ਨਹੀਂ ਰਹਿ ਸਕਦੀ। ਜੇ ਅਤ ਮਸੋਲੀਨੀ ਅਤੇ ਕਮਾਲ ਪਾਸ਼ਾ ਜਮਹੂਰੀਅਤ ਦੇ ਦੰਦਿਆਂ ਵਿਚਾਲੇ ਸ੍ਰੇਸ਼ਟ ਪੁਰਸ਼ਾਂ ਵਾਂਗ ਖੜ੍ਹੇ ਹਨ, ਉਹ ਸਿੱਖ ਗੁਰੂਆਂ ਦੇ ਆਦਰਸ਼ ਰਾਜ ਦੀ ਸਥਾਪਤੀ ਸੰਬੰਧੀ ਕੀਤੇ ਯਤਨ ਦੀ ਗੁਣਕਾਰਤਾ ਨੂੰ ਸਾਬਤ ਕਰਦੇ ਹਨ। ਉਹ ਅਜੇ ਉਸ ਸ਼ਖਸੀਅਤ ਤੋਂ ਨੀਵੀਂ ਪੱਧਰ ਦੇ ਹਨ ਜਿਹੜੀ ਗੁਰੂ ਸਾਹਿਬਾਂ ਨੇ ਆਦਰਸ਼ ਰਾਜ ਦੀ ਸਥਾਪਨਾ ਲਈ ਮੰਗੀ। ਸਮਾਜ ਜਾਂ ਰਾਜ ਪ੍ਰਤੀ ਫਰਮਾ ਬਰਦਾਰੀ ਲਈ ਵਿਅਕਤੀਗਤ ਭਾਵਨਾਵਾਂ ਦਾ ਤਿਆਗ ਤਾਂ ਹੀ ਹੋ ਸਕਦਾ ਹੈ ਜਦੋਂ ਰਾਜ ਅਤੇ ਸਿਰਤਾਜ ਇੱਕ ਰੂਪ ਹੋ ਜਾਣ। ਇਹ ਰੋਟੀ ਅਤੇ ਕਾਮਣੀ ਦੇ ਵਿਸ਼ਵ ਸ਼ਾਸਨ ਦੀ ਖਾਲਸ ਸਕੀਮ ਹੈ। ਉਸ ਹੁਸਨ ਦੀ ਸਰਕਾਰ ਪ੍ਰੀਤਮ ਪਿਆਰੇ ਨਾਲ ਪਿਆਰ ਵਿੱਚ ਇੱਕ ਨਵੀਂ ਸਮਾਜ ਉਸਾਰੀ ਦੀ ਪ੍ਰਵਿਰਤੀ ਹੈ। ਇਸ ਲਈ ਸਿੱਖ ਦੀ ਰਾਜਨੀਤੀ ਗੁਰੂ ਪਿਆਰ ਵਿੱਚ ਖੀਵਾ ਹੋ, ਖੁਸ਼ੀ ਨਾਲ ਹੋਮੇ ਦਾ ਤਿਆਗ ਹੈ ਅਤੇ ਉਸ ਪਵਿੱਤਰ ਦ੍ਰਿਸ਼ਟੀ ਹੇਠ ਜੀਵਨ ਬਿਤਾਉਂਦਾ ਉਹ ਮਿਹਨਤ ਕਰਦਾ ਹੈ ਅਤੇ ਸਹਿਜੇ ਹੀ ਸੜਕ ਦੇ ਕੰਢੇ ਆਪਣੀ ਘਾਲ ਕਮਾਈ ਨੂੰ ਵੰਡੀ ਜਾਂਦਾ ਹੈ। ਫਿਰ ਦੁਹਰਾ ਦੇਈਏ, ਇਸ ਲਈ ਸਿੱਖ ਦੀ ਰਾਜਨੀਤੀ ਗੁਰੂ ਪਿਆਰ ਵਿੱਚ ਖੀਵਾ ਹੋ, ਖੁਸ਼ੀ ਨਾਲ ਹੋਮੇ ਦਾ ਤਿਆਗ ਹੈ ਅਤੇ ਉਸ ਪਵਿੱਤਰ ਦ੍ਰਿਸ਼ਟੀ ਹੇਠ ਜੀਵਨ ਬਿਤਾਉਂਦਾ ਉਹ ਮਿਹਨਤ ਕਰਦਾ ਹੈ ਅਤੇ ਸਹਿਜੇ ਹੀ ਸੜਕ ਦੇ ਕੰਢੇ ਆਪਣੀ ਘਾਲ ਕਮਾਈ ਨੂੰ ਵੰਡੀ ਜਾਂਦਾ ਹੈ। ਉਹ ਹੱਕਾਂ ਅਤੇ ਸ਼ਕਤੀਆਂ ਦੇ ਨੀਚ ਵਿਚਾਰਾਂ ਤੋਂ ਉੱਪਰ ਉੱਠ ਕੇ ਜੀਉਂਦਾ ਹੈ ਕਿ ਉਸਨੂੰ ਉਸਦੇ ਪਿਆਰ ਦਾ ਚੰਗੇਰਾ ਕੰਮ ਲੱਭ ਪਿਆ ਹੈ। ਰੁੱਖਾਂ ਵਾਂਗ ਉਹ ਆਪਣਾ ਸੰਘਰਸ਼ ਧਰਤੀ ਦੇ ਹੇਠ ਕਰਦਾ ਹੈ ਅਤੇ ਉਸਨੂੰ ਫੁੱਲ ਅਤੇ ਫਲ ਉੱਪਰ ਹਵਾ ਵਿੱਚ ਲੱਗਦੇ ਹਨ। ਮੌਤ ਨੂੰ ਤਾਂ ਉਹ ਖਿੜੇ ਮੱਥੇ ਜੀ ਆਇਆ ਆਖਦਾ ਹੈ। ਕੋਈ ਵੱਡਾ ਤਿਆਗ ਨਹੀਂ, ਸਗੋਂ ਹਰ ਕਦਮ ਅਤੇ ਹਰ ਸਾਹ ਨਾਲ ਨਿਰੰਤਰ ਸਵੈ ਬਲੀਦਾਨ ਦੀ ਛੋਟੀ ਛੋਟੀ ਖੁਸ਼ੀ। ਇਸ ਆਪਾ ਵਾਰ ਦੇਣ ਦੀ ਭਾਵਨਾ ਵਿੱਚ ਹੀ ਕੇਵਲ ਜੰਨਤ ਨੂੰ ਮਨੁੱਖ ਦੇ ਅੰਦਰ ਉਤਾਰਨ ਵਿੱਚ ਸ਼ਕਤੀ ਲਾਉਣਾ ਈਸਾ ਮਸੀਹ ਦੇ ਸ਼ਬਦਾਂ ਵਿੱਚ ਸਿੱਖੀ ਹੈ, ਜਾਂ ਗੁਰੂ ਦਾ ਸਿੱਖ ਹੋਣਾ ਹੈ, ਜਾਂ ਉਸ ਰਾਜ ਦੀਆਂ ਸਰਗਰਮੀਆਂ ਵਿੱਚ ਜੁਟਣਾ ਹੈ। ਜਿੰਨਾ ਚਿਰ ਸ਼ਾਂਤੀ ਦਾ ਵਾਤਾਵਰਣ ਪੈਦਾ ਨਹੀਂ ਹੁੰਦਾ, ਜਿੱਥੇ ਸ਼ੇਰ ਅਤੇ ਲੇਲਾ ਇੱਕ ਘਾਟ 'ਤੇ ਪਾਣੀ ਪੀ ਸਕਣ, ਮਨੁੱਖ ਦੇ ਰੋਟੀ ਦੇ ਮਸਲੇ ਵਿੱਚ ਕੋਈ ਅਸਲ ਸੱਭਿਆਚਾਰ ਪ੍ਰਵੇਸ਼ ਨਹੀਂ ਕਰ ਸਕਦਾ। ਮਨੁੱਖ ਦੀ ਰਾਜਨੀਤਿਕ ਸਰਗਰਮੀ ਸਾਰੀ ਦੀ ਸਾਰੀ ਤਾਂ ਰੋਟੀ ਦੇ ਮਸਲੇ ਨਾਲ ਜੁੜੀ ਹੋਈ ਹੈ, ਅਤੇ ਮਨੁੱਖ ਦੀ ਅਸਲੀ ਉੱਨਤੀ ਇਸ ਨੂੰ ਇੰਨਾ ਸੁਖਾਲਾ ਬਣਾਉਣਾ ਹੈ ਜਿਵੇਂ ਕਿ ਸੂਰਜ ਦੀ ਧੁੱਪ। ਰਾਜ ਪ੍ਰਬੰਧ ਤਾਂ ਮਨੁੱਖ ਦੇ ਮਨੁੱਖ ਪ੍ਰਤੀ ਭਰਪੂਰ ਪਿਆਰ 'ਤੇ ਆਧਾਰਿਤ ਹੋਣਾ ਚਾਹੀਦਾ ਹੈ। ਹਾਂਜੀ, ਰਾਜ ਪ੍ਰਬੰਧ ਤਾਂ ਮਨੁੱਖ ਦੇ ਮਨੁੱਖ ਪ੍ਰਤੀ ਭਰਪੂਰ ਪਿਆਰ 'ਤੇ ਆਧਾਰਿਤ ਹੋਣਾ ਚਾਹੀਦਾ ਹੈ। ਰੋਟੀ ਇੱਕ ਠੋਸ ਹਕੀਕਤ ਹੈ ਜਿਹੜੀ ਕਈ ਵਾਰੀ ਸਾਰੇ ਹੁਸੀਨ ਨਜ਼ਾਰਿਆਂ ਨੂੰ ਭੰਗ ਕਰ ਦਿੰਦੀ ਹੈ, ਪਰ ਉਸ ਵਹਿਸ਼ੀ ਸੰਘਰਸ਼ ਦੇ ਦੌਰਾਨ ਸਾਨੂੰ ਸੱਚ ਸਰੂਪ ਗੁਰੂ ਦੇ ਸਿੱਖ ਹੋਣ ਦੇ ਨਾਤੇ ਇਹ ਨਹੀਂ ਭੁੱਲਣਾ ਚਾਹੀਦਾ। ਅਤੇ ਇਹ ਤਾਂ ਦੇਹ ਤੋਂ ਨਿਆਰਿਆਂ ਰਹਿਣ ਦੀ ਗੱਲ ਹੈ, ਅਤੇ ਇਸ ਦੀ ਲੋੜ ਆਖਰ ਸਰੀਰਕ ਲੋੜਾਂ ਦੀ ਪੂਰਤੀ ਹੈ। ਇਸ ਨਾਲ ਸਾਨੂੰ ਇਸ ਤੋਂ ਉੱਪਰ ਉੱਠਣਾ ਹੈ। ਕੰਮ ਸਾਨੂੰ ਰੂਹਾਨੀਅਤ ਬਖਸ਼ਦਾ ਹੈ, ਇਸ ਲਈ ਸਾਨੂੰ ਖੁਦਾ ਦੀ ਹੋਰ ਹਰ ਤਰ੍ਹਾਂ ਦੀ ਪੂਜਾ ਛੱਡ ਕੇ ਕੇਵਲ ਕੰਮ ਕਰਨਾ ਚਾਹੀਦਾ ਹੈ। ਸੰਘਰਸ਼ ਵਿੱਚ ਜੁਟੇ ਸਰੀਰ ਵਿੱਚ ਕੈਦ ਮਨੁੱਖ ਲਈ ਇਹ ਬੁਨਿਆਦੀ ਸੰਦੇਸ਼ ਹੈ। ਕਾਮਗਾਰ ਮਜ਼ਦੂਰ ਸਤਿਕਾਰ ਦੇ ਪਾਤਰ ਹਨ। ਰੋਟੀ ਪੈਦਾ ਕਰਨ ਵਾਲਾ ਤਾਂ ਰੂਹਾਨੀ ਕਰਨੀ ਵਾਲਾ ਮਨੁੱਖ ਹੈ। ਗੁਰੂ ਸਾਹਿਬਾਂ ਦੀ ਇਸ ਰੂਹਾਨੀ ਰਾਜਨੀਤੀ ਨੂੰ ਅੱਜ ਦੇ ਪਾਠਕ ਬਾਲਸ਼ੇਵਿਜ਼ਮ ਆਖਦੇ ਹਨ। ਇਹ ਬਾਲਸ਼ੇਵਿਜ਼ਮ ਯਾਨੀ ਰੂਸੀ ਸਾਮਵਾਦ ਇੱਕ ਵੱਡੀ ਉਥਲ ਪੁਥਲ ਅਤੇ ਤਜਰਬਾ ਸੀ, ਕਿਉਂਕਿ ਇਹ ਸਰੀਰ ਨਾਲ ਸੰਬੰਧ ਰੱਖਦਾ ਹੈ, ਇਸ ਲਈ ਇਹ ਕਾਮਯਾਬ ਨਹੀਂ ਹੋ ਸਕਦਾ। ਲੈਨਿਨ ਅਤੇ ਟ੍ਰਾਟਸਕੀਜ਼ ਵਰਗੇ ਛੋਟੇ ਮਨੁੱਖ ਖੁਦਗਰਜ਼ੀ ਤੋਂ ਨਹੀਂ ਬਚ ਸਕਦੇ। ਟਾਲਸਟਾਏ ਨੇ ਰੂਸੀ ਰਾਜਨੀਤੀ ਵਿੱਚ ਅਸਪਸ਼ਟ ਜਿਹਾ ਰੂਹਾਨੀ ਮਨੋਰਥ ਸ਼ਾਮਲ ਕਰਨ ਦਾ ਅਸਫਲ ਯਤਨ ਕੀਤਾ, ਪਰ ਉਸ ਪਰਮ ਪੁਰਖ ਦੇ ਕੇਂਦਰ ਵਿੱਚ ਸੁਸ਼ੋਭਿਤ ਹੋਣ ਤੋਂ ਬਿਨਾਂ ਸਾਰੇ ਢਾਂਚੇ ਦਾ ਗਿਰ ਜਾਣਾ ਲਾਜ਼ਮੀ ਸੀ। ਰੂਸੀ ਕੌਂਸਲ ਵੱਲੋਂ ਫੈਲਾਈ ਗਈ ਦਹਿਸ਼ਤ ਬਾਦਸ਼ਾਹ ਦਾ ਥਾਂ ਨਹੀਂ ਸੀ ਲੈ ਸਕਦੀ। ਮਾੜੇ ਬਾਦਸ਼ਾਹ ਬਹੁਤ ਭੈੜੇ ਹਨ, ਇਸੇ ਤਰ੍ਹਾਂ ਦੇ ਹਨ ਲੈਨਿਨ। ਹਰੇਕ ਹਿਰਦੇ ਵਿੱਚ ਬਿਰਾਜਮਾਨ ਸੱਚਾ ਪਾਤਸ਼ਾਹ ਅਤੇ ਰਾਜ ਦੇ ਤਖ਼ਤ 'ਤੇ ਬੈਠਾ ਸੱਚਾ ਪਾਤਸ਼ਾਹ ਯਕੀਨਨ ਬਾਲਸ਼ੇਵਿਕ ਰੋਸਾਂ ਦਾ ਅੰਤ ਹੈ, ਪਰ ਕੀ ਉਹਨਾਂ ਨੂੰ ਗੁਰੂ ਬਾਰੇ ਪਤਾ ਹੈ? ਤੁਸਾਂ ਤਾਂ ਕੇਵਲ ਵਿਦਿਅਕ ਮਨੁੱਖ ਦੇ ਤੌਰ 'ਤੇ ਸਮਾਜਿਕ ਤਬਦੀਲੀਆਂ ਅਤੇ ਭੂਗਰਬੀ ਕਿਸਮ ਦੇ ਦੈਵੀ ਰਹੱਸ ਦੇ ਪ੍ਰਗਟਾਵ ਵਿੱਚੋਂ ਸੰਸਾਰ ਦੀਆਂ ਅਜਿਹੀਆਂ ਰਾਜਨੀਤਿਕ ਉਥਲ ਪੁਥਲਾਂ ਬਾਰੇ ਪੱਖਪਾਤ ਤੋਂ ਲਾਂਭੇ ਹੋ ਕੇ ਵਿਚਾਰ ਕਰਨਾ ਹੈ। ਅੱਜ ਦਾ ਸਮਾਜਵਾਦੀ ਅਤੇ ਉਸਦਾ ਕੱਟੜ ਰੂਪ ਰੂਸੀ ਸਾਮਵਾਦੀ ਪੂੰਜੀਵਾਦ ਦੀ ਨਿਖੇਧੀ ਕਰਦਾ ਹੈ। ਗਰੀਬ ਦੇ ਨਜ਼ਰੀਏ ਤੋਂ ਇਹ ਨਿਰਸੰਦੇਹ ਨਿੰਦਣਯੋਗ ਹੈ। ਕੋਈ ਅਮੀਰ ਹੋ ਜਾਂਦਾ, ਉਸ ਪਾਸ ਮਹਿਲ ਹੈ, ਰਾਣੀ ਹੈ ਅਤੇ ਉਸੇ ਤਰ੍ਹਾਂ ਦੇ ਨਕਸ਼ਾ ਵਾਲਾ ਦੂਜਾ ਮਨੁੱਖ ਆਪਣੀ ਪਤਨੀ ਸਹਿਤ ਭੁੱਖ ਹੱਥੋਂ ਪ੍ਰਾਣ ਤਿਆਗ ਦਿੰਦਾ ਹੈ। ਜਿਵੇਂ ਰਾਣੀ ਤਿਵੇਂ ਗਰੀਬ ਦੀ ਪਤਨੀ, ਜਿਵੇਂ ਸ਼ਹਿਜ਼ਾਦਾ ਅਤੇ ਸ਼ਹਿਜ਼ਾਦੀ ਉਵੇਂ ਗਰੀਬ ਮਨੁੱਖ ਦੇ ਪੁੱਤਰ ਅਤੇ ਧੀ, ਪਰ ਪਿਛਲੇਰੇ ਸਦਾ ਲਈ ਵੰਚਿਤ ਹਨ। ਇਹ ਸੋਚਣਾ ਕਿੰਨਾ ਦੁਖਦਾਈ ਹੈ ਕਿ ਕਿਵੇਂ ਮਨੁੱਖ ਮਨੁੱਖ ਦੀ ਅਣਗਹਿਲੀ ਕਰਦਾ ਹੈ। ਫਿਰ ਦੁਹਰਾ ਦੇਈਏ, ਕੋਈ ਅਮੀਰ ਹੋ ਜਾਂਦਾ ਹੈ, ਉਸ ਪਾਸ ਮਹਿਲ ਹੈ, ਰਾਣੀ ਹੈ ਅਤੇ ਉਸੇ ਤਰ੍ਹਾਂ ਦੇ ਨਕਸ਼ਾ ਵਾਲਾ ਦੂਜਾ ਮਨੁੱਖ ਆਪਣੀ ਪਤਨੀ ਸਹਿਤ ਭੁੱਖ ਹੱਥੋਂ ਪ੍ਰਾਣ ਤਿਆਗ ਦਿੰਦਾ ਹੈ। ਜਿਵੇਂ ਰਾਣੀ ਤਿਵੇਂ ਗਰੀਬ ਦੀ ਪਤਨੀ, ਜਿਵੇਂ ਸ਼ਹਿਜ਼ਾਦਾ ਅਤੇ ਸ਼ਹਿਜ਼ਾਦੀ ਉਵੇਂ ਗਰੀਬ ਮਨੁੱਖ ਦੇ ਪੁੱਤਰ ਅਤੇ ਧੀ, ਪਰ ਪਿਛਲੇਰੇ ਸਦਾ ਲਈ ਵੰਚਿਤ ਹਨ। ਇਹ ਸੋਚਣਾ ਕਿੰਨਾ ਦੁਖਦਾਈ ਹੈ ਕਿ ਕਿਵੇਂ ਮਨੁੱਖ ਮਨੁੱਖ ਦੀ ਅਣਗਹਿਲੀ ਕਰਦਾ ਹੈ। ਪਰ ਕੀ ਉਹ ਮਨੁੱਖ ਹਨ? ਹੁਣ ਉਹ ਕਦੋਂ ਮਨੁੱਖ ਬਣਨਗੇ? ਸਾਰੇ ਮਨੁੱਖ ਹੋਣਗੇ, ਕੋਈ ਵੀ ਕੁੱਲੀ ਜੁੱਲੀ ਅਤੇ ਗੁੱਲੀ ਤੋਂ ਅਤੇ ਇਹਨਾਂ ਤੋਂ ਮਿਲਣ ਵਾਲੀ ਜੀਵਨ ਖੁਸ਼ੀ ਤੋਂ ਵੰਚਿਤ ਨਹੀਂ ਹੋਵੇਗਾ, ਅਤੇ ਉਹ ਮੁਹੱਈਆ ਕਰਦੀਆਂ ਵੀ ਹਨ। ਮੈਂ ਆਪਣੇ ਬੈਲ ਅਤੇ ਘੋੜੇ ਨੂੰ ਬਿਨਾਂ ਕੁਝ ਕਰਨ ਦੇ 24 ਘੰਟੇ ਖਾਂਦੇ ਹੀ ਵੇਖਿਆ ਹੈ, ਪਰ ਮੈਂ ਤਾਂ ਬੜਾ ਦੁਖੀ ਹੋਵਾਂ ਜੇ ਮੈਨੂੰ ਸਾਰਾ ਦਿਨ ਖਾਣਾ ਪਵੇ। ਪਰ ਕਈ ਦੋਸਤਾਂ ਅਤੇ ਇਸਤਰੀਆਂ ਨੂੰ ਮਿਲਦਾ ਹਾਂ ਜੋ ਖਾਣੇ ਦੇ ਮੇਜ਼ 'ਤੇ ਵਧੀਆ ਲੱਗਦੇ ਹਨ। ਨਾਸ਼ਤੇ ਖਾਣੇ ਅਤੇ ਚਾਹ 'ਤੇ ਮਿਲ ਬੈਠਣ ਵਿੱਚ ਇੱਕ ਰੂਹਾਨੀ ਖੁਸ਼ੀ ਹੈ, ਜਿਵੇਂ ਕਿ ਅਸੀਂ ਅਜੇ ਵੀ ਪਸ਼ੂ ਹਾਂ। ਜਿੰਨਾ ਜ਼ਿਆਦਾ ਅਸੀਂ ਸਰੀਰਕ ਜੀਵਨ ਬੌਧਿਕਤਾ ਦੇ ਅਧੀਨ ਕਰਦੇ ਜਾਵਾਂਗੇ ਅਤੇ ਜਿੰਨਾ ਬੌਧਿਕ ਜੀਵਨ ਅਨੁਭਵੀ ਅਤੇ ਰੂਹਾਨੀ ਜੀਵਨ ਦੇ ਅਧੀਨ ਕਰਦੇ ਜਾਵਾਂਗੇ, ਵਧੇਰੇ ਅਸੀਂ ਖੁਦਾ ਵੱਲ ਜਾ ਰਹੇ ਹੋਵਾਂਗੇ। ਰੋਟੀ ਜਾਂ ਸਰੀਰ ਤੋਂ ਪਿੱਛੋਂ ਬੁੱਧੀਜੀਵੀ ਮਨੁੱਖ ਦੀ ਸਭਿਅਤਾ ਦੀ ਵਾਰੀ ਆਉਂਦੀ ਹੈ। ਜਿਵੇਂ ਸਰੀਰ ਲਈ ਰੋਟੀ ਹੈ, ਉਸੇ ਤਰ੍ਹਾਂ ਨਿਰਮਲ ਬੁੱਧੀ ਲਈ ਸਭਿਅਤਾ, ਬੌਧਿਕਤਾ ਅਤੇ ਉਸਦੀਆਂ ਲੋੜਾਂ ਦਾ ਸੰਕੇਤਕ ਨਾਕਾਮਣੀ ਹੈ। ਗਰੀਬੀ ਦੇ ਚਿੱਕੜ ਅਤੇ ਗੰਦਗੀ ਤੋਂ ਉਕਤਾਏ ਮਨ ਵਿੱਚੋਂ ਨਿਰਮਲ ਬੁੱਧ ਅਤੇ ਰੰਗੀ ਰੂਹ ਦਾ ਦੈਵੀ ਝਲਕਾਰਾ ਪੈਂਦਾ ਹੈ। ਉਸ ਵਿੱਚ ਰੱਜੇ ਪੁੱਜੇ ਸਮਾਜ ਦਾ ਬਾਹਰੀ ਕਲਾਤਮਕ ਸੁਹਜ ਹੈ, ਮਿੱਠ ਬੋਲਣਿਆਂ ਦਾ ਵੱਡਪਣ, ਖੁਸ਼ਬਾਸ਼, ਆਪਣੇ ਹੀਰੇ ਜੜਤ ਮਹਿਲਾਂ ਵਿੱਚ ਇਸਤਰੀਆਂ ਅਤੇ ਬਾਦਸ਼ਾਹ ਅਤੇ ਮਹਿਲਾਂ ਦੁਆਰਾ ਪੈਦਾ ਕੀਤੀਆਂ ਖੁਸ਼ੀਆਂ ਦੀਆਂ ਅਮੀਰਾਨਾ ਵਸਤਾਂ ਵਿੱਚ ਅਜਿਹੇ ਹੁਸਨ ਦਾ ਪ੍ਰਗਟਾਵਾ ਹੈ ਜਿਹੜੀਆਂ ਮਨੁੱਖੀ ਮਨ ਨੂੰ ਇਸ ਮਸਨਵੀ ਸ਼ਾਨੋ ਸ਼ੌਕਤ ਅਤੇ ਅਜਿਹੀਆਂ ਰਤਨ ਜੜਤ ਵਸਤਾਂ ਵੱਲ ਮੁੜ ਮੁੜ ਖਿੱਚਦੀਆਂ ਹਨ। ਉੱਥੇ ਮਹਿਲਾਂ ਵਿੱਚ ਇਸਤਰੀ ਦੇ ਹੁਸਨ ਨੂੰ ਦੈਵੀ ਬਣਾ ਦਿੱਤਾ ਜਾਂਦਾ ਹੈ। ਉਸ ਵਿੱਚ ਉਹ ਨਜ਼ਾਕਤ ਆਉਂਦੀ ਹੈ ਜੋ ਕਿਤੇ ਹੋਰ ਥੇ ਨਹੀਂ ਮਿਲਦੀ। ਅਮੀਰੀ ਤੋਂ ਬਿਨਾਂ ਹਰਮ ਦੀਆਂ ਇਸਤਰੀਆਂ ਵਰਗਾ, ਨਾ ਹੀ ਨੋਡਰਮ ਦੇ ਕ੍ਰਾਸ ਵਰਗਾ ਅਤੇ ਯੂਰਪ ਦੇ ਮਹਾਨ ਗਿਰਜਿਆਂ ਵਾਂਗ ਕਲਾਤਮਕ ਪ੍ਰਦਰਸ਼ਨ ਹੁੰਦਾ ਹੈ। ਗਰੀਬ ਆਦਮੀ ਬਣਾਉਂਦਾ, ਪੇਂਟ ਕਰਦਾ ਅਤੇ ਗੁੰਮਨਾਮੀ ਵਿੱਚ ਨਮੂਨੇ ਤਿਆਰ ਕਰਦਾ ਹੈ ਅਤੇ ਅਮੀਰ ਵਿਅਕਤੀ ਉਹਨਾਂ ਨੂੰ ਸੰਸਾਰ ਦੇ ਚਾਨਣ ਮੁਨਾਰੇ ਬਣਾ ਕੇ ਪੇਸ਼ ਕਰਦਾ ਹੈ। ਅਮੀਰ ਸ਼ਾਹੀ ਹੀ ਸਹੀ ਕਲਾ ਦੀ ਪ੍ਰਕਾਸ਼ਕ ਹੈ। ਰੋਮਨ ਚਰਚ ਅਤੇ ਉਸਦੀ ਇਮਾਰਤ, ਉਸਦੀਆਂ ਪੇਂਟ ਕੀਤੀਆਂ ਦੀਵਾਰਾਂ ਅਤੇ ਉਸਦੀਆਂ ਤਸਵੀਰਾਂ ਸਭ ਧਨ ਦੌਲਤ ਕਾਰਨ ਹਨ। ਯੂਰਪ ਦੇ ਵੀਨਸ ਵਰਗੇ ਮਹਾਨ ਸ਼ਹਿਰ ਇਸ ਦੇ ਅਮੀਰ ਵਪਾਰੀਆਂ ਨੇ ਉਸਾਰੇ ਹਨ। ਕਲਾ ਦੇ ਉਹ ਮਹਾਨ ਖਜ਼ਾਨੇ ਜਿਨ੍ਹਾਂ ਨੂੰ ਰਸਕਨ ਬੜੇ ਸੋਜਪੂਰਨ ਸ਼ਬਦਾਂ ਵਿੱਚ ਬਿਆਨਦਾ ਹੈ ਅਤੇ ਯੂਰਪ ਦੇ ਪੱਥਰਾਂ ਅਤੇ ਬੁੱਤਾਂ ਦੇ ਅਰਥ ਅਤੇ ਉਹਨਾਂ ਦੀ ਮਹੱਤਤਾ ਦੇ ਸੂਖਮ ਭੇਦ ਦਰਸਾਉਂਦਾ ਹੈ। ਇਹ ਉਹਨਾਂ ਅਮੀਰਾਂ ਦੀ ਸ਼ਾਹੀ ਰੁਚੀ ਦਾ ਹੀ ਸਿਰਸਦਕਾ ਹੈ। ਮਹਾਤਮਾ ਬੁੱਧ ਗੁੰਮਨਾਮ ਹੀ ਰਹਿ ਜਾਂਦਾ ਜੇ ਅਸ਼ੋਕ ਪਾਸ ਸਲਤਨਤ ਅਤੇ ਉਸਦਾ ਪ੍ਰਚਾਰ ਕਰਨ ਦਾ ਮਨ ਨਾ ਹੁੰਦਾ। ਦੌਲਤ ਮਾਇਕ ਉਨਤੀ ਜਾਂ ਸੰਕੇਤਕ ਤੌਰ 'ਤੇ ਇੱਕ ਸ਼ਬਦ ਵਿੱਚ ਰੋਟੀ ਇਸ ਤਰ੍ਹਾਂ ਇੱਕ ਹਕੀਕਤ ਹੈ ਜਿਸ ਦਾ ਹਿਸਾਬ ਲਾਉਣਾ ਹੀ ਨਹੀਂ ਬਣਦਾ, ਸਗੋਂ ਉਸੇ ਚੰਗੀ ਭਾਵਨਾ ਨਾਲ ਸਤਿਕਾਰਨ ਯੋਗ ਹੈ ਜਿਵੇਂ ਕਿ ਅਮੀਰ ਮਨ ਅਤੇ ਸ਼ਬਦਾਂ ਅਤੇ ਵਿਚਾਰਾਂ ਵਾਲੀ ਮੌਲਿਕ ਰਚਨਾਤਮਕ ਗਰੀਬੀ ਨੂੰ ਮਾਣ ਵਡਿਆਈ ਦਿੱਤੀ ਜਾਂਦੀ ਹੈ। ਸੱਚ ਦੇ ਅਨੇਕਾਂ ਰੂਪ ਹਨ। ਜਿਹੜਾ ਮਨੁੱਖ ਇਸ ਅਣਗੋਲੇ ਮਾਰਗ 'ਤੇ ਹੀ ਸਫਲ ਹੈ ਉਸਦੀ ਵੀ ਕੁਝ ਮਹਾਨਤਾ ਹੈ, ਉਸਨੂੰ ਨੀਚ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਨੁੱਖ ਜੀਵਨ ਦੇ ਕਈ ਪੜਾਵਾਂ 'ਤੇ ਸ਼ਾਇਦ ਸਭ ਤੋਂ ਵੱਡੀ ਚੀਜ਼ ਇਹ ਧਨ ਦੌਲਤ ਹੈ। ਜਦੋਂ ਇਹ ਕਿਸੇ ਪ੍ਰਤਿਭਾਸ਼ਾਲੀ ਦੀ ਕਿਰਪਾ ਨਾਲ ਪਰਮ ਉੱਚ ਸੱਚਾਈ ਰੂਹ ਦਾ ਵਾਹਨ ਬਣ ਜਾਂਦੀ ਹੈ। ਕਾਰਲਾਇਲ ਆਪਣੇ ਕ੍ਰਾਮਵੇਲ ਨਾਇਕ ਵਜੋਂ ਸਰੀਰ ਅਤੇ ਰੂਹ ਦੀ ਇੱਕ ਮਿਕਤਾ ਤੱਕ ਆ ਜਾਂਦਾ ਹੈ। ਇਸ ਭਾਵਨਾ ਕਾਰਨ ਹੀ ਅਮੀਰ ਸ਼ਾਹੀ ਆਖਿਰਕਾਰ ਆਪਣੇ ਪਾਪਾਂ ਸਹਿਤ ਜਮਹੂਰੀਅਤ ਵਾਂਗ ਹੀ ਬੁਰੀ ਜਾਂ ਗਲਤ ਹੈ। ਅਮੀਰ ਵਿਅਕਤੀ ਉਹਨਾਂ ਹੀ ਕੁਦਰਤ ਦੇ ਰਹਿਸਾਂ ਦੇ ਪ੍ਰਗਟਾਵਿਆਂ ਦਾ ਮਾਧਮ ਹੈ ਜਿੰਨਾ ਕਿ ਗਰੀਬ। ਇਸ ਲਈ ਮਹਾਨ ਪੈਗੰਬਰ ਰੂਸੀ ਸਾਮਵਾਦੀਆਂ ਅਤੇ ਸਮਾਜਵਾਦੀਆਂ ਦੀ ਬਜਾਏ ਅਮੀਰ ਸ਼੍ਰੇਣੀ ਨੂੰ ਖਤਮ ਕਰਨ ਵਿੱਚ ਇਸ ਸਮੱਸਿਆ ਦਾ ਹੱਲ ਲੱਭਣ 'ਤੇ ਜ਼ੋਰ ਨਹੀਂ ਦਿੰਦੇ, ਕਿਉਂਕਿ ਅਮੀਰ ਉਹਨੇ ਹੀ ਉਹਨਾਂ ਦੀ ਦਇਆ ਦੇ ਭਾਗੀ ਹਨ ਜਿੰਨੇ ਕਿ ਗਰੀਬ। ਅਜਿਹੇ ਮਾਮਲਿਆਂ ਵਿੱਚ ਨਜ਼ਰੀਏ ਦੀ ਵਿਸ਼ਾਲਤਾ ਮਨੁੱਖ ਦੇ ਡਿੰਗੇ ਟੇਢੇ ਵਿਚਾਰਾਂ ਨੂੰ ਗਲਤ ਮਹੱਤਤਾ ਦੇਣ ਦੀ ਬਿਮਾਰੀ ਦਾ ਇਲਾਜ ਹੈ। ਇਹ ਉਸ ਦੇ ਵਿਚਾਰਾਂ ਦੀ ਭਾਵਨਾ ਹੀ ਹੈ ਜਿਹੜੀ ਅਮੀਰ ਸ਼ਾਹੀ ਅਤੇ ਜਮਹੂਰੀਅਤ ਵਿੱਚ ਇੱਕੋ ਜਿਹੀ ਮਿਲੇਗੀ। ਜਦੋਂ ਚੰਗੇ ਹਨ ਦੋਵੇਂ ਹੀ ਚੰਗੇ ਹਨ, ਜਦੋਂ ਬੁਰੇ ਹਨ ਦੋਵੇਂ ਹੀ ਬੁਰੇ ਹਨ, ਪਰ ਪਿਛਲੇਰੇ ਹਮੇਸ਼ਾ ਹੀ ਅਜਿਹੇ ਹਨ। ਇਸ ਵਿੱਚ ਸ਼ੱਕ ਨਹੀਂ ਕਿ ਫਰਾਂਸ ਦੀ ਕ੍ਰਾਂਤੀ ਅਤੇ ਰੂਸ ਦੀ ਕ੍ਰਾਂਤੀ ਉਸ ਝਾਖੜ ਦੀਆਂ ਸੂਚਕ ਹਨ ਕਿ ਵਿਹਲੜ ਪੂੰਜੀਪਤੀ ਕਾਮਗਾਰਾਂ ਨੂੰ ਕਿੰਨਾ ਦਬਾਉਂਦੇ ਹਨ ਅਤੇ ਸਾਰੀ ਰਾਜਨੀਤੀ ਦਾ ਰੁੱਖ ਹੋਣ ਉਸ ਮਨੁੱਖ ਦੀ ਹਮਾਇਤ 'ਤੇ ਹੈ ਜੋ ਕੰਮ ਕਰਦਾ ਹੈ, ਕਿਉਂਕਿ ਉਹ ਹੀ ਸੱਚੇ ਦਿਲੋਂ ਪਿਆਰ ਕਰਦਾ ਹੈ। ਕੋਈ ਵੀ ਲੋਕਾਂ ਦੁਆਰਾ ਲੋਕਾਂ ਲਈ ਚਲਾਈ ਜਾਂਦੀ ਸਵੈ ਸਰਕਾਰ ਉਸ ਜਾਗ੍ਰਿਤੀ ਰਾਜ ਦੇ ਟਾਕਰੇ ਨਹੀਂ ਆ ਸਕਦੀ ਜਿਸ ਦਾ ਰੁੱਖ ਮਨੁੱਖ ਦੀ ਉੱਨਤੀ ਵੱਲ ਹੈ। ਜੋ ਕੰਮ ਕਰਦਾ ਹੈ, ਪਿਆਰ ਕਰਦਾ ਹੈ, ਜੋ ਬੁਣਦਾ ਹੈ ਅਤੇ ਤਾਰਿਆਂ ਦੀ ਅਪਹੁੰਚ ਸੁੰਦਰਤਾ ਲਈ ਤੜਪਦਾ ਹੈ। ਸਵੈ ਸਰਕਾਰ ਵਰਗੀ ਕੋਈ ਚੀਜ਼ ਨਹੀਂ। ਸਾਡੇ 'ਤੇ ਹਮੇਸ਼ਾ ਸ੍ਰੇਸ਼ਟ ਪੁਰਖ ਰਾਜ ਕਰਦੇ ਹਨ ਜੇ ਅਸੀਂ ਆਪ ਅਜਿਹੇ ਸ੍ਰੇਸ਼ਟ ਨਹੀਂ। ਬਾਕੀ ਤਾਂ ਸਾਰੀਆਂ ਗੱਲਾਂ ਹੀ ਹਨ, ਵੋਟ, ਜਮਹੂਰੀਅਤ ਕਿ ਪਰ ਸਵਾਰਥੀ ਸਿਆਸਤਦਾਨਾਂ ਦੀ ਸੱਚੀ ਭਾਵਨਾ ਨਾਲ ਰੰਗੇ ਮਾਨਵਵਾਦੀ ਸਿਆਸਤਦਾਨ ਜੋ ਰੋਟੀ ਦੀ ਇੱਕ ਸਾਰ ਵੰਡ ਦੀ ਭਾਵਨਾ ਨਾਲ ਲੋਕਾਂ ਦੇ ਰੋਟੀ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਲੱਗੇ ਹਨ, ਪਿਆਰ ਦੇ ਕਾਮੇ ਹਨ, ਉਹ ਪੂਰਨ ਸਤਿਕਾਰ ਦੇ ਹੱਕਦਾਰ ਹਨ। ਫਿਰ ਦੁਹਰਾ ਦੇਈਏ, ਪਰ ਸਵਾਰਥੀ ਸਿਆਸਤਦਾਨਾਂ ਦੀ ਸੱਚੀ ਭਾਵਨਾ ਨਾਲ ਰੰਗੇ ਮਾਨਵਵਾਦੀ ਸਿਆਸਤਦਾਨ ਜੋ ਰੋਟੀ ਦੀ ਇੱਕ ਸਾਰ ਵੰਡ ਦੀ ਭਾਵਨਾ ਨਾਲ ਲੋਕਾਂ ਦੇ ਰੋਟੀ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਲੱਗੇ ਹਨ, ਪਿਆਰ ਦੇ ਕਾਮੇ ਹਨ, ਉਹ ਪੂਰਨ ਸਤਿਕਾਰ ਦੇ ਹੱਕਦਾਰ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।